मन नीवा होवे पर मत दे अग्यो। मत कहिंदे ने बुद्धि नूं। बुद्धि जांचदी है, तोलदी है, पड़तालदी है, मन दी रुचि नूं पछाणदी है ते निश्चा करके दसदी है। ते बुद्धि ये गल आखदी है बई आ काम ते ठीक है ते आ ठीक नहीं, जां आ काम चंगा ते आ बुरा, आ पुन्न है जां पाप है, ते जां इस दा फल सुख होवेगा ते जां फिर दुख होवेगा। सो जदों मन बुद्धि दी अगवाई विच तुरदा है तां पशु पुणा छड के मनुख बन जांदा है। जे सिर्फ मन दे मगर तुरे तां पशुआं वर्गा है। जे मन मत दे अगे नीवा होके तुरे तां मनुख बन जांदा है ते सुख लैंदा है। पर यह काम असी इस तरह समझ के करना है कि असी मन नूं बुद्धि नाल मिला के उच्चियां करना है, ना कि किसे दे डर हेठां ला के मन नूं रोगी बनाउणा है। हुण बुद्धि नूं चानण दी लोड़ है। साडे तों पहलां हो चुके ज्ञानवान मनुखां दी प्राप्त कीती वाकफी, उहनां दा ज्ञान, उस ज्ञान नाल बुद्धि निर्मल हो जांदी है। फिर रब जी दे ज्ञान नाल बुद्धि विच चानण हो जांदा है ते बुद्धि सच दे रस्ते ते तुर पैंदी है। अर्थ यह है कि परमेश्वर अपने ज्ञान दे चानण विच तोरी मत नूं भुला नहीं करन देंदा, बस फिर मनुख देवता बन जांदा है ते असी उहनूं कहिंदे आ गुरमुख। जिस नूं अपने कम्मां विच मन मुख नहीं रहा, भाव अपने कम करन वेले जिहड़ा सिर्फ अपने मन दे मगर नहीं तुरदा सगों गुरु दे हुक्मां मुताबक अपने जीवन दे कम तोरदा है, वह हो गया गुरमुख। उसदा मन अपने वल नहीं सगों गुरु वल है, रब वल है। इसलिए भाई गुरु वल अपने मन नूं लाउण दा ढंग इस तरह है कि जो अपने मन अते बुद्धि उत्ते वाहिगुरु दा कुंडा, वाहिगुरु दा कंट्रोल चाहुंदा है, वह वाहिगुरु दे बख्शे ज्ञान नूं लभदा है जो उस नूं गुरु विचों मिलदा है, क्योंकि वह जग्यासु है ते उसदे मन ते अजे रब्बी आवाज प्रकाश नहीं पाउंदी। वह अपनी मनुखी समझ जोगा ज्ञान मनुखी बोली विच गुरु तों लैंदा है, गुरु उसनों रबी ज्ञान देंदा है। सो उसने अपने निरोल आत्मा विच्चों लिया होया ज्ञान अपने सिख नूं, भाव गुरु ने सिख नूं निर्मल ज्ञान बख्श दिता। सो इस तरह जग्यासु गुरु दे ज्ञान दे राही वाहिगुरु की राखी अते चानण विच तुरदा है, जिसनों असी गुरमुख कहिंदे। गुरमुख वह व्यक्ति है जिस दा मन नीवें बुद्धि दे अगे, पर जिस दी बुद्धि नीवी है वाहिगुरु दे अगे। इस तरह ओ अपनी मत नूं गुरु दी मत दे कंट्रोल विच रखदा है। इसे लई उस दी मत वाहिगुरु दे ज्ञान नाल रोशन हो गई हुंदी है ते मन अपनियां सारियां ਹੁਣਤਰਾਂ ਛੱਡ ਕੇ ਵਾਹਿਗੁਰੂ ਦੇ ਪ੍ਰਤਾਪ ਅੱਗੇ ਨਿਰਮਲ ਹੋ ਜਾਂਦਾ ਹੈ। ਸੋ ਤੁਸੀਂ ਆਪ ਇਹ ਸੋਚ ਲਓ ਵੀ ਇਹੋ ਜਿਹਾ ਬੰਦਾ ਕੀ ਕਿਸੇ ਦਾ ਗੁਲਾਮ ਹੋਵੇਗਾ, ਜਾਂ ਸਗੋਂ ਉਸ ਦੀ ਮਤ ਉੱਜਲ ਤੇ ਸੁਤੰਤਰ ਹੋ ਜਾਏਗੀ। ਸੋ ਮਿੱਤਰਾ, ਤੇਰੇ ਮਤ ਦੀ ਮੈਨੂੰ ਬਹੁਤੀ ਸਮਝ ਤੇ ਨਹੀਂ, ਪਰ ਤੂੰ ਜਿਹੜੀਆਂ ਗੱਲਾਂ ਕੀਤੀਆਂ ਨੇ ਗੁਰਮਤ ਵਿੱਚ ਉਹਨਾਂ ਦਾ ਵਿਚਾਰ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ ਮਨ ਨਿਰਬਲ ਹੈ, मन मूह जोर है ते मन हदबंदी विच, मन पापा ते मोह दे हनेरे विच लाचार बेवस है, इस दे मगर ना लग। इस मन विच की ताकत है कि चंगे जीवन विच तुरिया रवे जां रब्बी ज्ञान विच तोर सके। ए रब दे ज्ञान उते तुरन वाला है नहीं, इस लई ए ते मत जां बुद्धि दे कंट्रोल विच ही रहना चाहिदा है। ते जे मत गुरु दे चानण विच होवे ते फिर सगों मन दे अंदरों ज्ञान ਪ੍ਰਕਾਸ਼ਮਾਨ ਹੋ ਜਾਂਦਾ ਹੈ। ਐਸਾ ਵਿਅਕਤੀ ਸਗੋਂ ਗਿਆਨ ਦਾ ਅਨੁਭਵੀ ਵਾਹਿਗੁਰੂ ਦੇ ਨਾਮ ਦਾ ਰਸ ਲੈਣ ਵਾਲਾ ਅਤੇ ਦਾਤਾ ਬਣ ਜਾਏਗਾ। ਮੁਸਾਫਰ ਨੇ ਸਾਰੀ ਗੱਲ ਸੁਣ ਕੇ ਆਖਿਆ, ਬਾਬਾ ਮੈਂ ਸਾਰੀ ਦੁਨੀਆਂ ਵਿੱਚ ਫਿਰਿਆ, ਬੜੇ ਵੱਡੇ ਪੰਡਿਤ ਸੰਨਿਆਸੀ ਤੇ ਤਿਆਗੀ ਉਹਨਾਂ ਸਾਰਿਆਂ ਕੋਲ ਗਿਆ, ਪਰ ਜਿਹੜਾ ਸਵਾਦ ਤੇਰੀਆਂ ਸਿੱਧੀਆਂ ਜਿਹੀਆਂ ਗੱਲਾਂ ਵਿੱਚ ਨਾ, ਉਹ ਮੈਨੂੰ ਹੋਰ ਕਿਤੇ ਨਹੀਂ ਆਇਆ। ਮੈਨੂੰ ਉਸ ਰੱਬ ਦੀ ਸਹੁੰ ਜਿਸ ਨੇ ਤੈਨੂੰ ਬਣਾਇਆ, ਸੱਚਮੁੱਚ ਤੇਰੇ ਹਿਰਦੇ ਵਿੱਚੋਂ ਨਿਕਲੇ ਹੋਏ ਸਾਫ ਲਫ਼ਜ਼ ਮੇਰੇ ਦਿਲ ਨੂੰ ਜ਼ਖਮੀ ਪੈ ਕਰਦੇ ਨੇ, ਪਰ ਬਾਬਾ ਕਿਰਪਾ ਕਰ ਮੇਰਾ ਇੱਕ ਸ਼ੰਕਾ ਹੋਰ ਦੂਰ ਕਰ ਦੇ। ਬਾਬੇ ਨੇ ਬੜੀ ਨਿਮਰਤਾ ਨਾਲ ਆਖਿਆ, ਪੁੱਤਰਾ ਤੇਰਾ ਸ਼ੰਕਾ ਤੇ ਗੁਰੂ ਦੂਰ ਕਰੇਗਾ, ਪਰ ਦੱਸ ਮੈਂ ਕੀ ਸੇਵਾ ਕਰ ਸਕਦਾ। ਮੁਸਾਫਰ ਨੇ ਆਖਿਆ, ਗੁਰੂ ਨੇ ਜਿਸ ਨੂੰ ਤੁਸੀਂ ਦੱਸਿਆ ਕਿ ਤੁਸੀਂ ਦਸੇ ਗੁਰੂ ਸਾਹਿਬਾਨ ਸਮਝਦੇ ਹੋ, ਵਾਹਿਗੁਰੂ ਦਾ ਗਿਆਨ ਨਿਰਮਲ ਅਨੁਭਵ ਕੀਤਾ ਤੇ ਸਾਨੂੰ ਉਸੇ ਤਰ੍ਹਾਂ ਜਿਵੇਂ ਸੀ ਬਖਸ਼ ਦਿੱਤਾ। ਫਰਕ ਸਿਰਫ ਇਹਨਾਂ ਪਿਆ ਕਿ ਉਹਨਾਂ ਨੇ ਇਸ ਗਿਆਨ ਨੂੰ ਅੰਤਰ ਆਤਮੇ ਅਨੁਭਵ ਕੀਤਾ ਤੇ ਫਿਰ ਉਸ ਨੂੰ ਮਨੁੱਖ ਦੀ ਸਮਝ ਵਿੱਚ ਆ ਜਾਣ ਵਾਲੀ ਬੋਲੀ ਵਿੱਚ ਬਾਣੀ ਦੇ ਰੂਪ ਵਿੱਚ ਉਚਾਰਿਆ ਤੇ ਲਿਖ ਦਿੱਤਾ। ਜਿਸ ਲਿਖੇ ਹੋਏ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਆਖਦੇ ਹੋ, ਇਹ ਜੋ ਉਹਨਾਂ ਨੇ ਨਿਰੋਲ ਆਤਮ ਅਨੁਭਵ ਨੂੰ ਬਾਣੀ ਦਾ ਰੂਪ ਦਿੱਤਾ, ਇਸ ਵਿੱਚ ਉਹਨਾਂ ਦੇ ਗਿਆਨ ਨੇ ਫਰਕ ਨਹੀਂ ਪਾਇਆ। ਇਸ ਗੱਲ ਵਿੱਚ ਗੁਰੂ ਸਾਹਿਬਾਨ ਦੀ ਮਹਾਨਤਾ ਬਾਕੀ ਸਭ ਨਾਲੋਂ ਵੱਡੀ ਤੇ ਉੱਚੀ ਹੈ। ਮੈਂ ਵੀ ਬਾਣੀ ਪੜ੍ਹੀ ਹੈ ਤੇ ਮੈਂ ਇਸ ਗੱਲ ਦਾ ਜ਼ਰੂਰ ਕਾਇਲ ਹਾਂ ਕਿ ਗੁਰੂ ਸਾਹਿਬਾਨ ਦਾ ਗਿਆਨ ਨਿਰਮਲ ਰੱਬੀ ਗਿਆਨ ਹੈ। ਸੋ ਹੁਣ ਸਾਨੂੰ ਰੱਬ ਦਾ ਗਿਆਨ ਤੇ ਮਿਲ ਗਿਆ, ਇਸ ਦੇ ਚਾਨਣ ਵਿੱਚ ਜੋ ਸਿੱਖਿਆ ਰੂਪ ਹੈ ਅਸੀਂ ਤੁਰਨਾ ਹੈ, ਅਸੀਂ ਇਸ ਸਿੱਖਿਆ ਨਾਲ ਤੁਰੀਏ। ਗੁਰੂ ਨੇ ਸਿੱਖਿਆ ਦੇ ਦਿੱਤੀ, ਸਾਨੂੰ ਮਿਲ ਗਈ, ਹੁਣ ਅਸੀਂ ਇਸ ਸਿੱਖਿਆ ਦੇ ਮੁਤਾਬਕ ਜੀਵਨ ਜਿਉਈਏ। ਪਰ ਇਹ ਗੱਲ ਦੱਸੋ ਵੀ ਸਿੱਖਿਆ ਦਾ ਪ੍ਰਚਾਰ ਕਰਨ ਵੇਲੇ ਗੁਰੂ ਨਾਲ ਤੁਹਾਡਾ ਪਿਆਰ ਜਾਂ ਸ਼ਖਸੀ ਨੇ ਜਾਂ ਗੁਰੂ ਦੇ ਪ੍ਰਤੀ ਪਿਆਰ, ਕੀ ਇਹ ਮਨੁੱਖੀ ਸਰੀਰਾਂ ਨਾਲ ਪਿਆਰ ਨਹੀਂ? ਬਾਬਾ ਹੱਸ ਪਿਆ ਤੇ ਆਖਣ ਲੱਗਾ, ਵੈਸੇ ਤੇ ਇਸ ਦਾ ਜਵਾਬ ਮੈਂ ਪਹਿਲਾਂ ਦੇ ਚੁੱਕਾ, ਪਰ ਜੇ ਹੋਰ ਵਧੇਰੇ ਸਮਝਣਾ ਤੇ ਮੈਂ ਹੋਰ ਸਮਝਾਉਣ ਦਾ ਯਤਨ ਕਰਦਾ। ਵੇਖ ਭਾਈ, ਗੁਰੂ ਸਿਰਫ ਸਿੱਖਿਆ ਦਾਤਾ ਨਹੀਂ, ਜਿਵੇਂ ਸਕੂਲ ਦਾ ਮਾਸਟਰ ਸਾਨੂੰ ਪਹਾੜੇ ਪੜਾ ਦਿੰਦਾ, ਸਾਧੂ ਲਿਖਣਾ ਸਿਖਾ ਦਿੰਦਾ, ਪੰਡਿਤ ਅਰਥ ਸਿਖਾ ਦਿੰਦਾ ਤੇ ਅਸੀਂ ਉਸ ਪੁਸਤਕ ਨੂੰ ਪੜ੍ਹ ਜਾਂ ਸਮਝ ਲੈਂਦੇ ਹਾਂ। ਫਿਰ ਕਿਸੇ ਸਿਆਣੇ ਕੋਲ ਜਾਓ ਜਾਂ ਤਾਂ ਉਹ ਮਾੜੀ ਮੋਟੀ ਸਿੱਖਿਆ ਦੇ ਦਿੰਦਾ ਵੀ ਇਸ ਤਰ੍ਹਾਂ ਚੱਲੋ ਤੇ ਸੁੱਖ ਹੋਵੇਗਾ। ਇਹ ਕੁਝ ਤੇ ਹੈ ਸਿੱਖਿਆ, ਪਰ ਜਿਸ ਨੂੰ ਅਸੀਂ ਗੁਰੂ ਕਹਿੰਦੇ ਹਾਂ ਨਾ ਜਾਂ ਗੁਰੂ ਅਵਤਾਰ ਕਹਿੰਦੇ ਹਾਂ, ਉਹ ਕੇਵਲ ਸਿੱਖਿਆ ਦਾਤਾ ਨਹੀਂ ਸੀ, ਬਲਕਿ ਉਹ ਚੀਜ਼ ਉਹ ਬਖਸ਼ ਦਿੰਦੇ ਸਨ ਜਿਹੜੀ ਚੀਜ਼ ਮਿਲ ਜਾਣ ਤੋਂ ਬਾਅਦ ਹੀ ਸਮਝ ਆਉਂਦੀ ਹੈ। ਮੈਂ ਤੁਹਾਨੂੰ ਵਿਸਥਾਰ ਨਾਲ ਦੱਸ ਵੀ ਦਿਆਂ ਤਾਂ ਵੀ ਸ਼ਾਇਦ ਤੁਸੀਂ ਉਸ ਨੂੰ ਮਹਿਸੂਸ ਨਹੀਂ ਕਰ ਸਕੋਗੇ। ਹਾਂ, ਵੈਸੇ ਜਿਹੜੀ ਦਾਤ ਗੁਰੂ ਦਿੰਦਾ ਸੀ ਨਾ, ਉਸਦਾ ਨਾਮ ਗੁਰੂ ਨੇ ਬਾਣੀ ਵਿੱਚ ਜੀ ਦਾਨ ਲਿਖਿਆ ਤੇ ਇਸ ਤਰ੍ਹਾਂ ਆਖਿਆ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਗੁਰੂ ਨੇ ਸਾਨੂੰ ਜੀ ਦਾਨ ਦੇ ਕੇ ਵਾਹਿਗੁਰੂ ਦੇ ਪਿਆਰ ਨਾਲ ਸਾਨੂੰ ਉਸ ਨਾਲ ਮਿਲਾ ਦਿੱਤਾ। ਮੁਰਦੇ ਜੀਵਾਂ ਦੇ ਅੰਦਰ ਕੋਈ ਉੱਚਾ ਜੀਵਨ ਦੇ ਦੇਣਾ, ਇਹ ਹੀ ਜੀ ਦਾਨ ਹੈ ਤੇ ਉਸ ਦਾਤੇ ਨਾਲ ਵਾਹਿਗੁਰੂ ਦਾ ਪਿਆਰ ਤੇ ਮਿਲਾਪ ਕਰਵਾ ਦੇਣਾ, ਬਸ ਇਹ ਹੀ ਜੀ ਦਾਨ। ਦੂਸਰਾ ਗੁਰੂ ਦਾ ਇਹ ਕੰਮ ਹੈ ਤੇ ਇਹ ਸੀ ਉਹ ਸੰਬੰਧ ਜਿਸ ਨੂੰ ਤੁਸੀਂ ਮਨੁੱਖੀ ਪਿਆਰ ਆਖਦੇ ਹੋ। ਗੁਰੂ ਜੀ ਤੇ ਫਰਮਾਉਂਦੇ ਨੇ, ਤੈ ਸਾਹਿਬ ਕੀ ਬਾਤ ਜੇ ਆਖੈ ਕਉ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀ ਜੈ। ਭਾਵ ਇਹ ਹੋਇਆ ਕਿ ਵਾਹਿਗੁਰੂ ਨਾਲ ਪਿਆਰ ਸਾਡੇ ਜੀਵਨ ਦਾ ਅਲਟੀਮੇਟ ਗੋਲ ਹੈ। ਭਾਵ ਵਾਹਿਗੁਰੂ ਨਾਲ ਪਿਆਰ ਪਾਉਣਾ ਸਾਡੇ ਜੀਵਨ ਦਾ ਮਨੋਰਥ ਹੈ। ਤੇ ਹੁਣ ਸਾਡੀ ਹਾਲਤ ਇਹ ਆ ਬਈ ਅਸੀਂ ਵਾਹਿਗੁਰੂ ਤੋਂ ਵਿਛੋੜੇ ਵਿੱਚ ਹਾਂ ਤੇ ਸਾਡੀ ਇੱਛਾ ਵੀ ਸਾਨੂੰ ਉਹ ਮਿਲੇ। ਇਹ ਗੱਲ ਹੋ ਗਈ ਨਾ ਲੋੜੀਂਦੀ ਗੱਲ, ਜਿਸ ਨੂੰ ਪੜ੍ਹੇ ਲਿਖੇ ਮੁੱਖ ਗੱਲ ਆਖਦੇ ਨੇ। ਹੁਣ ਜੇ ਕੋਈ ਉਸ ਸਾਹਿਬ ਦੀ ਵਾਰਤਾ ਗੁਣ ਜਾਂ ਮਹਿਮਾ ਸਾਨੂੰ ਆ ਕੇ ਸੁਣਾਉਂਦਾ ਹੈ, ਕਹਿੰਦੇ ਨੇ ਬਈ ਜੇ ਕੋਈ ਇੰਨਾ ਪਰ ਉਪਕਾਰ ਵੀ ਕਰੇ ਤਾਂ ਭਾਈ ਉਸਦਾ ਇੰਨਾ ਸ਼ੁਕਰ ਕਰੀਏ ਕਿ ਆਪਣਾ ਸਿਰ ਵੱਢ ਕੇ ਉਹਨੂੰ ਬਹਿਣ ਲਈ ਦਈਏ ਤੇ ਉਸਦੀ ਸੇਵਾ ਕਰੀਏ। ਭਾਵ ਕਿ ਉਸਦੇ ਇੰਨੇ ਪਰ ਉਪਕਾਰ ਦੇ ਵੀ ਸਾਨੂੰ ਇੰਨਾ ਧੰਨਵਾਦੀ ਹੋਣਾ ਚਾਹੀਦਾ। ਸੋਚੋ ਜੇ ਕੋਈ ਸਿਰਫ ਗੱਲ ਹੀ ਸੁਣਾਵੇ ਤਾਂ ਉਹ ਇੰਨੇ ਆਦਰ ਦੇ ਯੋਗ ਹੈ, ਤੇ ਜਿਹੜਾ ਮਿਲਾਪ ਹੀ ਕਰਵਾ ਦੇਵੇ ਤਾਂ ਉਸਦਾ ਕਿੰਨਾ ਕੁ ਸਤਿਕਾਰ ਕਰਨਾ ਚਾਹੀਦਾ, ਇਹ ਹੁਣ ਤੁਸੀਂ ਸੋਚ ਲਵੋ। ਸੋ ਇਹ ਹੈ ਕੀਤਾ ਜਾਣਨਾ, ਧੰਨਵਾਦੀ ਹੋਣਾ, ਸ਼ੁਕਰਗੁਜ਼ਾਰ ਹੋਣਾ। ਬਸ ਇਹ ਸ਼ੁਕਰ ਹੀ ਸਾਨੂੰ ਗੁਰੂ ਦੇ ਨਾਲ ਪਿਆਰ ਵਿੱਚ ਪਰੋ ਦਿੰਦਾ ਹੈ, ਜਾਂ ਇਸ ਤਰ੍ਹਾਂ ਆਖੋ ਕਿ ਗੁਰੂ ਨਾਲ ਸਾਨੂੰ, ਜਿਹਨੂੰ ਤੁਸੀਂ ਮਨੁੱਖੀ ਪਿਆਰ ਆਖਦੇ ਸੋ, ਗੁਰੂ ਨਾਲ ਸਾਨੂੰ ਪ੍ਰੇਮ ਹੋ ਜਾਂਦਾ ਹੈ। ਜਿਹੜਾ ਬੰਦਾ ਮਤ ਦੇਵੇ, ਅਕਲ ਦੇਵੇ, ਉਸਦਾ ਸ਼ੁਕਰ ਵੀ ਸਦਾ ਕਰੀਦਾ। ਜੋ ਮਤ ਵੀ ਦੇਵੇ, ਕੀਰਤੀ ਮਹਿਮਾ ਵੀ ਸੁਣਾਵੇ, ਮੁਰਦੇ ਵੀ ਜੀਵਾ ਦੇਵੇ, ਮਿਲਾਪ ਕਰਵਾ ਦੇਵੇ, ਤੇ ਅਸੀਂ ਇਸ ਯੋਗ ਹੋ ਜਾਈਏ ਕਿ ਸਾਡੇ ਮਨ ਆਪ ਅਨੁਭਵ ਦੀ ਅਵਸਥਾ ਤੇ ਪਹੁੰਚ ਜਾਣ। ਹੁਣ ਤੁਸੀਂ ਆਪ ਦੱਸੋ, ਉਸ ਨਾਲ ਸਾਡਾ ਨਿੱਜ ਦਾ ਪਿਆਰ ਪਵੇ ਕਿ ਨਾ ਪਵੇ। ਇਹ ਹੈ ਸਾਡਾ ਗੁਰੂ ਨਾਲ ਸੰਬੰਧ, ਜਿਸ ਨੂੰ ਤੁਸੀਂ ਕੀ ਕਹੋਗੇ। ਮੁਸਾਫਰ ਆਖਣ ਲੱਗਾ, ਇਹ ਤੇ ਜ਼ਾਤੀ ਤੁਅਲਕ ਹੋ ਗਿਆ, ਭਾਵ ਨਿੱਜੀ ਸੰਬੰਧ ਹੋ ਗਿਆ, ਭਾਵ ਗੁਰੂ ਨਾਲ ਬਹੁਤ ਨੇੜੇ ਦਾ ਪਿਆਰ ਹੋ ਗਿਆ। ਬਾਬਾ ਕਹਿਣ ਲੱਗਾ, ਦੂਜੀ ਗੱਲ ਇਹ ਕਿ ਗੁਰੂ ਸਾਹਿਬਾਨ ਸਾਡੇ ਵਿੱਚ ਆ ਕੇ ਵਸੇ, ਸਾਡੇ ਵਾਂਗ ਵਿਆਹ ਕੀਤੇ, ਪਰਿਵਾਰ ਵਾਲੇ ਹੋਏ, ਸਾਡੀ ਬੋਲੀ ਵਿੱਚ ਬੋਲੇ। ਰੱਬੀ ਗਿਆਨ ਦੀਆਂ ਸਾਰੀਆਂ ਗੱਲਾਂ ਉਸ ਵੇਲੇ ਜਿਹੜੀਆਂ ਸਾਡੀ ਬੋਲੀ ਵਿੱਚ ਨਹੀਂ ਸਨ, ਕਿਰਪਾ ਕਰਕੇ ਸਾਡੀ ਬੋਲੀ ਵਿੱਚ ਸਾਨੂੰ ਸਮਝਾਈਆਂ। ਸਾਡੇ ਦੁੱਖਾਂ ਦਰਦਾਂ ਵਿੱਚ ਭਾਈਵਾਲ ਹੋਏ, ਸਾਡੀਆਂ ਗਲਤੀਆਂ ਸਾਡੀਆਂ ਮੂਰਖਤਾਵਾਂ ਦੇ ਸਾਂਝੀਵਾਲ ਬਣੇ। ਸਾਨੂੰ ਪੀੜ ਹੋਈ ਤਾਂ ਉਹਨਾਂ ਨੇ ਆਪ ਪੀੜ ਪ੍ਰਤੀਤ ਕੀਤੀ। ਵੇਖੋ, ਆਪ ਅੱਠੇ ਪੈਰ ਵਾਹਿਗੁਰੂ ਦੇ ਸਿਮਰਨ ਰਸ ਵਿੱਚ ਮਗਨ ਸਨ, ਪਰ ਫਿਰ ਵੀ ਸਾਡੇ ਦੁੱਖਾਂ ਜਾਂ ਪੀੜਾਂ ਵੇਲੇ ਸਾਡੇ ਉੱਤੇ ਕਿਰਪਾ ਕਰਨ ਲਈ ਦੌੜੇ ਆਏ। ਜੇ ਕੋਈ ਹਿਰਦਾ ਉਹਨਾਂ ਦੇ ਪ੍ਰੇਮ ਵਿੱਚ ਆਇਆ ਤੇ ਹਜ਼ਾਰਾਂ ਕੋ ਤੁਰ ਕੇ ਵੀ ਉਸ ਤੱਕ ਪਹੁੰਚੇ। ਜੇ ਅਸੀਂ ਉਹਨਾਂ ਨੂੰ ਲਾਡ ਕੀਤਾ ਤਾਂ ਉਹਨਾਂ ਨੇ ਸਾਡਾ ਮਾਣ ਰੱਖਿਆ। ਉਹਨਾਂ ਨੇ ਇਨਸਾਨ ਦੇ ਦਿਲੀ ਭਾਵਾਂ ਨੂੰ ਆਪਣੇ ਬ੍ਰਹਮ ਗਿਆਨ ਤੇ ਉੱਚੇ ਗਿਆਨ ਦੇ ਹੰਕਾਰ ਵਿੱਚ ਸੁੱਟਿਆ ਨਹੀਂ। ਭਾਵ ਗੁਰੂ ਵਿੱਚ ਆਪਣੇ ਉੱਚੇ ਗਿਆਨਵਾਨ ਹੋਣ ਦੀ ਹਉਮੈ ਨਹੀਂ ਸੀ, ਸਗੋਂ ਸਾਡੇ ਵਰਗੇ ਨਿਮਾਣੇ ਇਨਸਾਨਾਂ ਨਾਲ ਪਿਆਰ ਕਰਦਿਆਂ ਉਹਨਾਂ ਨੇ ਆਪਣੀ ਮਾਣ ਵਡਿਆਈ ਨੂੰ ਵੀ ਪਰੇ ਰੱਖ ਦਿੱਤਾ, ਸਾਡੇ ਨਾਲ ਦਰਦ ਵੰਡਾਇਆ, ਪਿਆਰ ਕੀਤਾ, ਲਾਡ ਕੀਤਾ। ਉਹਨਾਂ ਦੇ ਪਿਆਰ ਵੱਲ ਵੇਖੋ, ਸਾਨੂੰ ਉਹਨਾਂ ਨੇ ਇਸ ਤਰ੍ਹਾਂ ਰੱਬੀ ਅਨੁਭਵ ਦੇ ਰਸਤੇ ਤੇ ਪਾਇਆ ਤਾਂ ਕਿ ਅਸੀਂ ਆਪ ਰੱਬੀ ਗਿਆਨ ਹਾਸਲ ਕਰ ਸਕੀਏ। ਵੇਖੋ, ਇੱਕ ਗਰੀਬ ਕੰਗਾਲ ਬੁੱਢੀ ਮਰਨ ਵਰਗੀ ਮਾਈ ਆਪ ਕੱਤ ਕੇ ਬੁਣ ਕੇ ਕੱਪੜੇ ਦਾ ਚੋਲਾ ਸਿਉਂ ਕੇ ਕਸ਼ਮੀਰ ਵਿੱਚ ਤੜਫਦੀ ਪਈ ਹੈ। ਮੇਰਾ ਗੁਰੂ ਆਵੇ ਤੇ ਆਪ ਆ ਕੇ ਇਸ ਚੋਲੇ ਨੂੰ ਪਹਿਨੇ, ਆਪ ਆ ਨਹੀਂ ਸਕਦੀ। ਦੱਸੋ ਗੁਰੂ ਇੱਕ ਝੱਗੇ ਦੀ ਲਈ ਦੱਸੋ ਗੁਰੂ ਇੱਕ ਮਾਮੂਲੀ ਖੱਦਰ ਦੇ ਖੁਰਦਰੇ ਝੱਗੇ ਦੇ ਲਈ ਏਡੀ ਦੂਰ ਤੱਕ ਕਿਉਂ ਜਾਵੇ। ਇੱਕ ਗਰੀਬ ਕੰਗਾਲ ਅੰਨੀ ਔਰਤ ਦੇ ਵਾਸਤੇ ਬਜ਼ੁਰਗ ਮਾਈ ਦੇ ਕੋਲ ਕੋਈ 300 ਮੀਲ ਦਾ ਸਫ਼ਰ ਕਿਉਂ ਤੁਰੇ? ਪਰ ਗੁਰੂ ਨੇ ਹੋਰ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਸਿਰਫ ਉਸ ਦੇ ਪਿਆਰ ਨੂੰ ਮੁੱਖ ਰੱਖ ਕੇ ਉਸ ਤੱਕ ਆਪ ਪਹੁੰਚਣਾ ਕੀਤਾ। ਭਾਵ ਗੁਰੂ ਹਰਗੋਬਿੰਦ ਸਾਹਿਬ ਆਪ ਚੱਲ ਕੇ ਪੰਜਾਬ ਤੋਂ ਕਸ਼ਮੀਰ ਪਹੁੰਚੇ, ਮਾਈ ਦੇ ਘਰ ਗਏ, ਆਪ ਕੁੜਤਾ ਮੰਗਿਆ, ਆਪ ਕੁੜਤਾ ਪਹਿਨਿਆ ਤੇ ਖੁਸ਼ ਹੋਏ। ਮਾਈ ਹੱਥ ਲਾ ਲਾ ਕੇ ਵੇਖਦੀ ਏ, ਅੱਛਾ ਮੇਰਾ ਬਣਾਇਆ, ਮੇਰਾ ਕੱਤਿਆ ਤੇ ਸੀਤਾ ਹੋਇਆ ਕੁੜਤਾ, ਮਸਾਂ ਮਸਾਂ ਸੀਤਾ ਹੋਇਆ ਕੁੜਤਾ, ਅਰਸ਼ਾਂ ਕੁਰਸ਼ਾਂ ਦੇ ਮਾਲਕ ਸਤਿਗੁਰੂ ਨੇ ਪਾਇਆ ਤੇ ਪਾ ਕੇ ਖੁਸ਼ ਹੋ ਰਿਹਾ। ਮਾਈ ਇਸੇ ਗੱਲ ਤੇ ਖਿੜਦੀ ਏ ਤੇ ਇਸੇ ਖੇੜੇ ਤੇ ਖੁਸ਼ੀ ਵਿੱਚ ਉਸਦੇ ਕਪਾਟ ਖੁੱਲ ਜਾਂਦੇ ਨੇ। ਉਸ ਨੂੰ ਰੱਬੀ ਮਿਲਾਪ ਤੇ ਜੀ ਦਾਨ ਮਿਲਦਾ ਹੈ। ਤੁਸੀਂ ਆਪ ਦੱਸੋ ਉਹ ਗੁਰੂ ਨੂੰ ਕਿਉਂ ਨਾ ਪਿਆਰ ਕਰੇਗੀ? ਅੱਜ ਮੈਂ ਇਹ ਗੱਲ ਕਹਿ ਕੇ ਤੇ ਆਪ ਉਸ ਗੱਲ ਨੂੰ ਸੁਣ ਕੇ ਕਿਉਂ ਨਾ ਉਸ ਦੇ ਪਿਆਰ ਵੱਲ ਖਿੱਚੇ ਜਾਵਾਂਗੇ? ਵੇਖੋ ਇੱਕ ਹੋਰ ਗੱਲ ਸੁਣੋ। ਔਰੰਗਜ਼ੇਬ ਦਾ ਹੁਕਮ ਜਾਰੀ ਹੁੰਦਾ ਕਿ ਗੁਰੂ ਤੇਗ ਬਹਾਦਰ ਦਿੱਲੀ ਆਉਣ। ਗੁਰੂ ਤੇਗ ਬਹਾਦਰ ਜਾਣਦੇ ਨੇ ਕਿ ਇਹ ਤਾਂ ਸਾਡੇ ਕਤਲ ਕਰਨ ਵਾਸਤੇ ਇੱਕ ਸੱਦਾ ਹੈ। ਗੁਰੂ ਸੀਸ ਦੇਣ ਲਈ ਤਿਆਰ ਨੇ। ਦੁਨੀਆ ਦੁੱਖ ਵਿੱਚ ਸੀ, ਉਹਨਾਂ ਨੇ ਔਰੰਗਜ਼ੇਬ ਨੂੰ ਸੁਨੇਹਾ ਘੱਲਿਆ ਕਿ ਤੂੰ ਕਿਸੇ ਦੇ ਧਰਮ ਦੇ ਮੰਨਣ ਦੇ ਰਸਤੇ ਵਿੱਚ ਦਖਲ ਨਾ ਦੇ।